ਖਤਮ, ਝਗੜਾ ਹੀ ਖਤਮ। ਹੱਦਬੰਦੀ ਅਸੀਂ ਕੀਤੀ ਹੈ, ਲੜਾਈ ਹੈ ਚਾਈਨਾ ਬਾਰਡਰ, ਬਾਰਡਰ ਦੀ ਲੜਾਈ ਹੈ। ਜੇ ਬਾਰਡਰ ਹੋਵੇ ਨਾ ਲੜਾਈ ਕਾਹਦੀ ਹੈ, ਬਾਰਡਰ ਤਾਂ ਲੜਾਈ ਹੈ। ਜੇ ਬਾਰਡਰ ਨਾ ਹੋਵੇ ਲੜਾਈ ਹੋ ਨਹੀਂ ਹੈ। ਜਾਨਵਰਾਂ ਦੀ ਲੜਾਈ ਕਿਉਂ ਨਹੀਂ? ਹਿੰਦੁਸਤਾਨ ਦੇ ਪਾਕਿਸਤਾਨ ਚਲੇ ਜਾਣ, ਪਾਕਿਸਤਾਨ ਦੇ ਹਿੰਦੁਸਤਾਨ ਚਲੇ ਜਾਣ, ਹਵਾ ਦੀ ਕਿਉਂ ਲੜਾਈ ਨਹੀਂ? ਬਸ ਜਿੱਥੇ ਆਦਮੀ ਦੀ ਪਾਬੰਦ ਬਸ ਚੱਲਿਆ ਉੱਥੇ ਲੜਾਈ ਸ਼ੁਰੂ ਹੋਈ ਹੈ। ਜਿੱਥੇ ਆਦਮੀ ਦਾ ਬਸ ਨਹੀਂ ਚੱਲਦਾ ਉੱਥੇ ਨਹੀਂ ਲੜਾਈ ਹੈ। ਜਿੱਥੇ ਆਦਮੀ ਦਾ ਬਸ ਚੱਲਿਆ ਉੱਥੇ ਬਹਿਣ ਲਾ ਦਿੱਤਾ, ਜਿੱਥੇ ਨਹੀਂ ਬਸ ਚੱਲਿਆ ਉੱਥੇ ਚੁੱਪ ਕਰਕੇ ਸੂਰਜ ਨੂੰ ਰੋਕ ਲਵੇ ਵੀ ਤੂੰ ਪਿੱਛੇ ਮੁੜ ਜਾ ਬਈ, ਆਪਾਂ ਪਾਕਿਸਤਾਨ ਨਹੀਂ ਜਾਣ ਦੇਣਾ। ਉਹ ਦਰਿਆ ਬੰਨ ਲੈ, ਸੂਰਜ ਨੂੰ ਬੰਨ ਲੈਣ, ਦਰਿਆ ਰੋਕ ਲੈ, ਸੂਰਜ ਵੀ ਰੋਕ ਲੈਣ। ਜਿੱਥੇ ਤੱਕ ਬਸ ਚੱਲਦਾ ਨਾ ਇਹਨਾਂ ਦਾ, ਉੱਥੇ ਤੱਕ ਇਹਨਾਂ ਦਾ ਰਾਜ ਹੈ। ਜਾਂ ਬਸ ਤੇ ਬਾਹਰ ਹੋ ਜਾਂਦੀ ਹੈ ਉੱਥੇ ਹੱਥ ਖੜੇ ਨੇ। ਬਸ ਕੁਛ ਨਹੀਂ ਹੈ ਨਾ ਜਨਤਾ ਕੇ, ਬਸ ਕੁਛ ਨਹੀਂ।
ਤੁਮ ਕਰ ਲਾਖ ਕੋਟ ਅਸਬ ਹਸਤੀ ਹਮ ਕਰ ਏਕ ਮਰਾਰੀ।
ਕਹਿੰਦੇ ਤੁਹਾਡੇ ਘਰ ਤਾਂ ਲੱਖਾਂ ਹਾਥੀ ਹੋ ਸਕਦੇ ਨੇ, ਘੋੜੇ ਹੋ ਸਕਦੇ ਨੇ, ਭਾਈ ਮੈਂ ਤਾਂ ਜਲਾਹਾਂ, ਸਾਡੇ ਘਰ ਦਾ ਇੱਕ ਮਰਾਰੀ ਹੈ ਬਸ, ਸਾਨੂੰ ਰੋਲੇ ਨੀ। ਉਹ ਜਿਹੜਾ ਮਰਾਰੀ ਹੈ ਉਹ ਸਾਰਾ ਦਾ ਮਤਲਬ ਕਰਦਾ ਸਭ ਕੁਛ ਹੈ, ਜਿਹੜਾ ਮੇਰੇ ਘਰ ਹੈ ਉਹ ਸਾਬ ਗਾਹੇ ਦਾ ਹੀ ਮਾਲਕ ਹੈ। ਤੂੰ ਤਾਂ ਲੱਖ ਘੋੜੇ ਦਾ ਮਾਲਕ ਹੋਏਗਾ, ਲੱਖ ਹਾਥੀ ਦਾ ਮਾਲਕ ਹੋਏਗਾ, ਉਹ ਤੇਰਾ ਵੀ ਮਾਲਕ ਹੈ, ਸਾਰੀ ਦੁਨੀਆਂ ਦੇ ਘੋੜਿਆਂ ਦਾ ਹਾਥੀਆਂ ਦਾ ਮਾਲਕ ਹੈ, ਸਾਰੀ ਦੁਨੀਆਂ ਦੀ ਦੌਲਤ ਉਹਦੀ ਹੋਈ ਹੈ, ਉਹ ਸਭ ਕਾਸੇ ਦਾ ਮਾਲਕ ਹੈ, ਸਾਰੀ ਮਾਇਆ ਜਿੰਨੀ ਰਚਨਾ ਸਾਰੀ ਦਾ ਮਾਲਕ ਹੈ। ਮੇਰੇ ਘਰ ਉਹ ਹੈ, ਤੁਹਾਡੇ ਘਰ ਤਾਂ ਲਿਮਿਟਡ ਜੀ ਚੀਜ਼ ਹੈ। ਆ ਘੋੜੇ ਜਿੰਨੇ ਕੇ ਦੱਸੇ ਨੇ ਲੱਖ ਦੋ ਲੱਖ, ਇਹ ਤਾਂ ਬਹੁਤ ਲਿਮਿਟਡ ਗੱਲ ਹੈ।
ਲੱਖ ਕੋਟ
ਮਰਾਰੀ ਹੈ ਮੇਰੇ ਕੋਲ ਤਾਂ, ਸਾਰੀ ਰਚਨਾ ਜਿਹਨੇ ਬਣਾਉਣ ਦਾ ਮਾਲਕ।
ਗੌੜੀ ਜੂ ਕੱਪ ਕੇ ਕਰ ਮੁਸ਼ਟ ਚਨਨ ਕੀ ਲੁਭਤ ਨਾ ਤਿਆਗ ਦਿਓ, ਜੋ ਜੋ ਕਰਮ ਕੀਏ ਲਾਲਚ ਸੋ ਤੇ ਫਿਰ ਗ੍ਰਹਿ ਪ੍ਰਯੋਗ।
ਜਿਵੇਂ ਕਹਿੰਦੇ ਬਾਂਦਰ ਦੇ ਘਰ ਇੱਕ ਚਨਿਆਂ ਦੀ ਮੁੱਠੀ ਹੋਵੇ, ਉਹ ਮੁੱਠੀ ਵੀ ਭਰੀ ਹੋਈ ਹੋਵੇ ਨਾ, ਇੱਕ ਮੁੱਠੀ ਨਹੀਂ ਛੱਡਦਾ, ਲੋਭੀ ਹੈ ਨਾ, ਖਾਊਗਾ, ਉਹ ਲੋਭ ਉਹਨੂੰ ਛੱਡ ਨਹੀਂ ਦਿੰਦਾ ਮੁੱਠੀ ਨੂੰ, ਕੁੰਜੀ ਚ ਮੁੱਠੀ ਪਾਈ ਹੋਈ ਹੈ ਨਾ। ਇਹ ਜਿਹੜੀ ਗੱਲ ਆਦਮੀ ਦੀ ਹੈ, ਲੋਭ ਹੈ, ਇਹ ਲੋਭ ਨਹੀਂ ਛੱਡਦਾ। ਜਿਵੇਂ ਮੰਦਰ ਚੜਿਆ ਦਾ ਲੋਭ ਨਹੀਂ ਛੱਡਦਾ, ਐਵੇਂ ਮਾਇਆ ਦਾ ਮੋਹ ਨਹੀਂ ਛੱਡਦਾ। ਲੁਪਤ ਨਾ ਤਿਆਗ,
ਲੁਪਤ ਨਾ ਤਿਆਗ ਦਿਓ,
ਲੋਭ ਉਹਨੂੰ ਤਿਆਗਣ ਨਹੀਂ ਦਿੰਦਾ, ਛੱਡਣ ਨਹੀਂ ਦਿੰਦਾ ਛੋਲੇ ਚੱਲ, ਐਵੇਂ ਲੋਭ ਸਾਨੂੰ ਮਾਇਆ ਛੱਡਣ ਨਹੀਂ ਦਿੰਦਾ। ਹਾਂਜੀ,
ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗ੍ਰਹਿ ਪ੍ਰਯੋਗ।
ਬਸ ਜਿਹੜੇ ਜਿਹੜੇ ਲਾਲਚ ਪਾਸ ਹੋ ਕੇ ਅਸੀਂ ਕਰਮ ਕੀਤੇ ਨੇ, ਉਹੀ ਸਾਡੇ ਭਰਮ ਬਣ ਕੇ ਗਲ ਚ ਪੈ ਗਏ, ਭਰਮ ਦਾ ਰੱਸਾ ਬਣ ਕੇ ਭਰਮ ਜਾਲ, ਉਹਨਾਂ ਦਾ ਹੀ ਭਰਮ ਜਾਲ ਬਣਿਆ ਹੋਇਆ ਸਾਡਾ। ਮੈਂ ਕੀਤਾ ਚੰਗਾ ਕੀਤਾ, ਮੈਂ ਕੀਤਾ ਮਾੜਾ ਕੀਤਾ, ਚੰਗਾ ਕੀਤਾ ਤਾਣਾ, ਮਾੜਾ ਕੀਤਾ ਬਾਣਾ, ਜਾਲ ਬਣ ਗਿਆ। ਜਾਂ ਧਾਗਾ ਚੱਲਦਾ ਸਿੱਧਾ ਤਾਂ ਤਾਣਾ ਤਣਿਆ ਜਾਂਦਾ, ਜਾਂ ਉਲਟਾ ਚੱਲਦਾ ਦੂਏ ਪਾਸੇ ਨੂੰ ਚੱਲਦਾ ਨਾ, ਪਾਪ ਪਾਪ ਔਰ ਪੁੰਨ ਦਾ ਜਾਲ ਬਣਦਾ। ਪਾਪ ਪੁੰਨ ਦਾ ਵਿਰੋਧੀ ਹੈ ਨਾ, ਦੋ ਧਾਗੇ ਚੱਲਦੇ ਨੇ, ਇੱਕ ਸਿੱਧੇ ਪੈਰਲਲ ਚੱਲਦੇ ਨੇ, ਫਿਰ ਦੂਏ ਪਾਸੇ ਨੂੰ ਪੈਰਲਲ ਚੱਲਦੇ ਨੇ ਵਿਰੋਧ ਚ, ਉੱਥੇ ਕੀ ਬਣਦਾ ਜਾਲ। ਇਹ ਜਾਲ ਕਰਮ ਜਾਲ ਕਹਿੰਦੇ ਨੇ ਇਹਨੂੰ, ਇਹੀ ਕਰਮ ਜਾਲ ਹੈ, ਪਾਪ ਪੁੰਨ ਦਾ ਜਾਲ ਹੈ, ਕਰਮ ਜਾਲ ਹੈ, ਹੋਰ ਜਾਲ ਕੁਛ ਨਹੀਂ ਹੈ। ਇਹ ਭਰਮ ਜਾਲ ਵੀ ਇਹਨੂੰ ਤਾਂ ਹੀ ਕਹਿੰਦੇ ਨੇ, ਭਰਮ ਕਰਕੇ ਹੀ ਮੰਨਦਾ ਮੈਂ ਕਰਦਾ, ਕੀ ਕਰਦਾ ਪੁੰਨ ਕਰਦਾ ਜਾਂ ਪਾਪ ਕਰਦਾ। ਕਰਮ ਜਾਲ ਕਹਿ ਲਓ ਚਾਹੇ ਭਰਮ ਜਾਲ ਕਹਿ ਲਓ, ਚਾਹੇ ਗਿਆਨ ਪਿਆ ਤਾਂ ਕਰਮੇ ਨਾਸ ਕਹਿ ਲਓ, ਚਾਹੇ ਗਿਆਨ ਪਿਆ ਤਾਂ ਭਰਮੇ ਗੁਰਪ੍ਰਸਾਦ ਭਰਮ ਕਾ ਨਾਸ ਕਹਿ ਲਓ, ਗੱਲ ਇੱਕੋ ਹੀ ਹੈ। ਗੁਰਪ੍ਰਸਾਦ ਭਰਮ ਕਾ ਨਾਸ, ਭਰਮ ਕਾ ਨਾਸ ਹੈ ਤਾਂ ਕਰਮ ਕਾ ਨਾਸ ਹੈ, ਕਰਮ ਕਾ ਨਾਸ ਉਹਨਾਂ ਚਿਰ ਹੁੰਦਾ ਹੀ ਨਹੀਂ ਜਿੰਨਾ ਚਿਰ ਭਰਮ ਕਾ ਨਾਸ ਨਹੀਂ ਹੁੰਦਾ। ਜਿੰਨਾ ਚਿਰ ਮੰਨਦਾ ਮੈਂ ਕੁਛ ਕਰਦਾ ਤਾਂ ਉਹਨਾਂ ਚਿਰ ਗਰਭ ਜੋਨ ਚ ਫਿਰਦਾ। ਹਾਂਜੀ,
ਜੋ ਜੋ ਕਰਮ ਕੀਏ ਲਾਲਚ ਸੋ ਤੇ ਫਿਰ ਗ੍ਰਹਿ ਭਰਿਓ।
ਗੱਲ ਦੀ ਫਾਂਸੀ ਬਣ ਗਈ, ਉਹ ਜਾਲ ਬਣ ਗਿਆ,
ਭਗਤੀ ਬਿਨ ਵਿਰਥੇ ਜਨਮ ਗਿਓ,
ਭਗਤ ਬਿਨ ਵਿਰਥਾ ਜਨਮ ਗਿਓ, ਭਗਤੀ ਦੇ ਬਿਨਾਂ ਜਨਮ ਵਿਰਥਾ ਚਲਿਆ ਗਿਆ। ਕਿਉਂ ਭਗਤੀ ਨਾਲ ਪਰਮ ਦਾ ਨਾਸ ਹੋਣਾ ਸੀ, ਕਰਮ ਛੱਡਣੇ ਸੀਗੇ, ਹੁਕਮ ਭਾਣੇ ਚੱਲਣਾ ਸੀ, ਭਾਣੇ ਚ ਚੱਲਣਾ ਭਗਤੀ ਹੈ, ਭਾਣੇ ਚ ਨਹੀਂ ਚੱਲਿਆ ਨਾ, ਆਪਣੇ ਭਾਣੇ ਚੱਲਦਾ ਰਿਹਾ, ਆਪਣੇ ਭਾਣੇ ਚੱਲ ਕੇ ਪਰਮ ਜਾਲ ਖੋਲ ਲਿਆ, ਉਹ ਚ ਫਸ ਗਿਆ।
ਸਾਧ ਸੰਗਤ
ਭਗਵਾਨ ਕਹਿ ਰਿਹਾ ਜਦ ਕਿ ਤਾਣਾ ਬਾਣਾ ਸਭ ਤਜੇ ਹੋਇਆ, ਭਰਮ ਦਾ ਜਾਲ ਬੋਲਣਾ ਛੱਡਤਾ, ਪੁੰਨ ਪਾਪ ਛੱਡਤਾ, ਪੁੰਨ ਪਾਪ ਤੋੜੇ ਦੁਆ ਦਰਵਾਜਾ ਨਾ, ਆ ਕਹਿ ਰਿਹਾ ਤਾਣਾ ਬਾਣਾ, ਕਹਿੰਦੇ ਖੱਡੀ ਬੋਲਣੀ ਛੱਡਦੀ ਲੈ ਮੱਧ ਪੈਰ ਕਰ ਕੰਮ ਸਭ ਕਹਿੰਦਾ ਚੀਤ ਰੰਜਨ ਨਾਲ, ਉਹ ਅਰਥ ਕੀ ਕਰਦੇ ਨੇ। ਇਹ ਤੋਂ ਪਤਾ ਲੱਗਦਾ ਵੀ ਬੁੱਧੀ ਕਿੰਨੀ ਕੁ ਸੀ ਉਹਨਾਂ ਨੂੰ, ਜਿਹੜੇ ਮਹਾਂਪੁਰਸ਼ ਤੇ ਉਹਨਾਂ ਦੀ ਬੁੱਧੀ ਕਿੰਨੀ ਕੁ ਸੀ, ਆਹ ਸਿੱਖਿਆ ਦਿੰਦੇ ਰਹੇ ਨੇ ਮਹਾਂਪੁਰਸ਼, ਅੰਨਿਆਂ ਨੂੰ ਮਹਾਂਪੁਰਸ਼ ਬਣਾਤਾ, ਬਣਾਉਣ ਵਾਲੇ ਵੀ ਇਹਨਾਂ ਹੀ ਨੇ ਨਾ, ਬਣਾਉਣ ਵਾਲੇ ਕਿਹੜਾ ਅੱਖਾਂ ਵਾਲੇ ਨੇ, ਮਹਾਂਪੁਰਸ਼ ਬਣਨ ਵਾਲੇ ਵੀ ਇਹਨਾਂ ਹੀ ਨੇ, ਮੂਰਖ ਨੇ ਮੂਰਖੰਤ ਕੌਰ।
ਭਗਤੀ ਬਿਨ ਵਿਰਥੇ ਜਨਮ ਕਿਉ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹੋ।
ਸੱਚ ਕਿੱਥੇ, ਸੱਚ ਕਿਤੇ ਨੀ, ਸੰਸਾਰ ਚ ਕਿਤੇ ਵੀ ਸੱਚ ਨੀ ਹੈ, ਜਿੰਨੀਆਂ ਮੱਤਾਂ ਦੇਖੀਆਂ ਨੇ ਸਭ ਝੂਠ ਹੈ, ਸੱਚ ਨੀ। ਸਾਧ ਸੰਗਤ, ਸਾਧ ਸੰਗਤੀ ਜਿਹਨੇ ਮਨ ਸਾਧ ਲਿਆ, ਇਹ ਤਾਂ ਉਹਦੇ ਕੋਲ ਸੱਚ ਹੈ, ਪਰ ਉੱਥੇ ਭਗਵਾਨ ਭਜਨ, ਭਗਵਾਨ ਨਾਲ ਜੁੜਿਆ ਹੋਇਆ, ਉਹ ਮਨ ਸਾਧਿਆ ਹੋਇਆ ਜੁੜਦਾ ਭਗਵਾਨ ਨਾਲ, ਹੁਕਮ ਚ ਆਉਂਦਾ, ਮਨ ਨੂੰ ਸਾਧਣਾ ਕੀ ਹੈ, ਹੁਕਮ ਦੇ ਵਿੱਚ ਲਿਆਉਣਾ, ਆਪਣਾ ਭਾਣਾ ਛਡਾਉਣਾ, ਸਾਧਣਾ ਇਹ ਹੈ। ਪਰ ਉੱਥੇ ਭਗਵਾਨ ਨਾਲ ਜੁੜ ਜਾਂਦਾ, ਫਿਰ ਇਹ ਜੋ ਸੋਚਦਾ ਭਗਵਾਨ ਉਹੀ ਇਹ ਸੋਚਦਾ, ਜੁੜ ਗਿਆ, ਜੋ ਉਹਦਾ ਭਾਣਾ ਉਹਨੂੰ ਮਿੱਠਾ ਕਰਕੇ ਮੰਨਦਾ, ਜੁੜ ਗਿਆ, ਇੱਕ ਰਾਇ ਹੋ ਗਈ, ਇੱਕ ਰਾਇ ਹੋ ਜਾਣਾ ਜੁੜ, ਦੋਹਾਂ ਦੀ ਇੱਛਾ ਇੱਕ ਹੋ ਜਾਣੀ ਜੁੜਨਾ, ਜਿੰਨੇ ਬੰਦਿਆਂ ਦੀ ਇੱਛਾ ਇੱਕ ਹੁੰਦੀ ਹੈ ਜੁੜੇ ਹੋਏ ਨੇ, ਜਦ ਇੱਛਾ ਬਦਲ ਜਾਂਦੀ ਹੈ ਦੋ ਪਾਰਟ ਹੋ ਜਾਂਦੇ। ਜੇ ਇੱਛਾ ਇੱਕ ਹੈ ਅੰਦਰ, ਦੋ ਇੱਛਾਵਾਂ ਨਹੀਂ ਹੈ, ਫਿਰ ਇੱਕ ਹੈ, ਜੇ ਇੱਛਾਵਾਂ ਦੋ ਹੋ ਜਾਂਦੀਆਂ ਦੁਬਧਾ ਹੋ ਜਾਂਦੀ ਹੈ। ਔਰਤ ਔਰ ਮਰਦ ਉਹਨੂੰ ਕਹਿੰਦੇ ਨੇ ਜਿਹਨਾਂ ਦੀ ਇੱਛਾ ਇੱਕੋ ਹੀ ਹੋਵੇ, ਦੋ ਹੋ ਹੀ ਦੋ, ਤਨ ਪਏ ਨਾ ਆਖੀਆਂ ਨੂੰ ਬਹਿਣ ਜੇ ਇਕੱਠੇ ਹੋਏ, ਇੱਕ ਜੋਤ ਦੋ ਮੂਰਤੀ, ਸੋਚ ਇੱਕ ਹੋਵੇ ਦੋਹਾਂ ਦੀ, ਇੱਛਾ ਇੱਕੋ ਹੀ ਹੋਵੇ, ਦੋ ਇੱਛਾ ਹੀ ਨਾ ਹੋਣ, ਜੇ ਦੋ ਇੱਛਾ ਡਿਵਾਈਡ ਹੋ ਗਏ, ਡਿਵੀਜ਼ਨ ਹੋ ਗਈ, ਫਿਰ ਤਾਂ ਦੋ ਇੱਛਾ ਡਿਵੀਜ਼ਨ। ਜਿਹੜੇ ਵਿਦਵਾਨ ਕਹਿੰਦੇ ਇੱਛਾ ਦੋ ਰਹਿਣਗੀਆਂ, ਮੂਰਖ ਨੇ, ਉਹ ਝਗੜਾ ਰੱਖਣਾ ਚਾਹੁੰਦੇ ਨੇ, ਝਗੜੇ ਨੂੰ ਖਤਮ ਕਰਨਾ ਚਾਹੁੰਦੇ ਹੀ ਨਹੀਂ, ਕਹਿੰਦੇ ਜੀ ਦੋ ਇੱਛਾ ਰਹਿਣਗੀਆਂ ਹੀ। ਉਹਨਾਂ ਨੇ ਗੋਡੇ ਟੇਕ ਤੇ ਦੋ ਇੱਛਾ ਦੇ ਸਾਹਮਣੇ, ਇੱਛਾ ਇੱਕ ਹੋ ਸਕਦੀ ਹੈ ਇਹ ਰਾਹ ਹੀ ਛੱਡਤਾ ਉਹਨਾਂ ਨੇ, ਇੱਛਾ ਇੱਕ ਹੋ ਸਕਦੀ ਹੈ, ਉਹ ਬਾਹਮਣ ਦੇ ਚੇਲੇ ਤਾਂ ਹੋ ਸਕਦੇ ਨੇ, ਸਿੱਖ ਨਹੀਂ ਹੋ ਸਕਦੇ, ਇੱਛਾ ਇੱਕ ਵਾਰੀ ਹੋਊਗੀ। ਗੁਰੂ ਨੂੰ ਭਾਣਾ ਕਿਵੇਂ ਮਿੱਠਾ ਲੱਗਿਆ, ਤੇਰਾ ਭਾਣਾ ਮਿੱਠਾ ਲਾ ਗਿਆ, ਨਾਮ ਬਰਦਾਸ ਨਾਨਕ ਮੰਗਾ, ਇਹ ਕਿਵੇਂ ਹੋ ਗਿਆ। ਸ਼ੁਰੂ ਤੇ ਇੱਛਾ ਇੱਕ ਹੁੰਦੀ ਆਈ ਹੈ, ਇੱਛਾ ਇੱਕ ਦੀ ਹੀ ਗੱਲ ਦਿਖਾਈ ਹੈ, ਅਸਲ ਚ ਨਾ ਕੋਈ ਦ੍ਰੋਪਦੀ ਸੀ, ਨਾ ਕੋਈ ਵੇਚੀ ਹੈ ਦ੍ਰੋਪਦੀ, ਨਾ ਕੋਈ ਹਾਰੀ ਹੈ ਦ੍ਰੋਪਦੀ। ਦੱਸਿਆ ਵੀ ਔਰਤਾਂ ਇਹੋ ਜਿਹੀ ਹੋਣੀ ਚਾਹੀਦੀ, ਹਾਰ ਦੀ ਵੀ ਦੇਵੇ ਜੂੜੇ ਚ, ਉਹਨੇ ਆਪਣੇ ਆਦਮੀ ਨੂੰ ਬੁਰਾ ਨਹੀਂ ਕਿਹਾ, ਲੇਕਿਨ ਇਹ ਗੱਲ ਗਲਤ ਸੀ, ਜੂੜੇ ਚ ਹਾਰ ਰਹੇ ਨੇ, ਇੱਦਾਂ ਦੀ ਮਿਸਾਲ ਨਹੀਂ ਸੀ ਦੇਣੀ ਚਾਹੀਦੀ, ਕੋਈ ਹੋਰ ਮਿਸਾਲ ਦੇ ਦਿੰਦੇ ਚੰਗੀ, ਮਿਸਾਲਾਂ ਇਹੋ ਜਿਹੀਆਂ ਨਹੀਂ ਦੇਈਦੀਆਂ ਹੁੰਦੀਆਂ, ਜਿਹਦਾ ਧਾਰਨਾ ਉਲਟ ਚੱਲ ਪਵੇ, ਸੱਚੀ ਮੁੱਚੀ ਹਾਰ ਕਰਨ ਲੱਗ ਜਾਣ ਲੋਕ। ਵਿਦਵਾਨ ਸੀ ਉਹ ਵੀ ਜਿਨ੍ਹਾਂ ਨੇ ਲਿਖਿਆ, ਵਿਦਵਾਨ ਸੀ, ਵਿਦਵਾਨ ਅਸਲ ਚ ਦੇਖਦੇ ਨਹੀਂ ਹੁੰਦੇ, ਅੰਨੇ ਹੋ ਕੇ ਲਿਖਣ ਲੱਗ ਜਾਂਦੇ। ਮਿਸਾਲ ਕੋਈ ਹੋਰ ਦਿੱਤੀ ਜਾ ਸਕਦੀ ਸੀ, ਕਹਾਣੀ ਕੋਈ ਹੋਰ ਦੱਸੀ ਜਾ ਸਕਦੀ ਸੀ, ਇਹ ਲਿਖਣ ਦੀ ਲੋੜ ਨਹੀਂ ਸੀ। ਇੱਕ ਤਾਂ ਉਂਗਲੀ ਉੱਠਦੀ ਹੈ ਰਜਿਸਟਰ ਤੇ, ਉਹਦੇ ਉਂਗਲੀ ਉੱਠਦੀ ਹੈ ਧਰਮਰਾਜ, ਉਹਨੂੰ ਕਹਿੰਦੇ ਹੋ ਤੁਸੀਂ, ਇੱਕ ਪਰੰਪਰਾ ਉਲਟੀ ਹੋਜੂ, ਜੇ ਉਹ ਰਜਿਸਟਰ ਚੰਗਾ ਹੈ, ਵਧੀਆ ਹੈ, ਧਾਰਮਿਕ ਆਦਮੀ ਹੈ, ਤਾਂ ਜੂਏ ਚ ਕੋਈ ਵੀ ਹਾਰ ਸਕਦਾ ਇਹਨਾਂ ਦੀ, ਇਹਦਾ ਧਾਰਨਾ ਹੀ ਉਲਟੀ ਚੱਲ ਪਊ, ਤੁਹਾਡੇ ਸਮਾਜ ਹੀ ਵਿਗੜ ਜੂ ਇਹਦੇ ਨਾਲ, ਤਾਂ ਸਮਾਜ ਚ ਸੁਧਾਰ ਵੀ ਕਰਨਾ, ਗਿਆਨ ਵੀ ਦੇਣਾ ਸੀ। ਸੁਧਾਰਵਾਦੀ ਫਾਰਮੂਲਾ ਤਾਂ ਦੇਣਾ, ਪਰ ਚੰਗਾ ਚਾਹੀਦਾ, ਚੰਗੀ ਮਿਸਾਲ ਦਿੱਤੀ ਜਾ ਸਕਦੀ ਸੀ, ਕੋਈ ਹੋਰ ਇਹੋ ਜਿਹੀ ਦੇਣ ਦੀ ਲੋੜ ਨਹੀਂ ਸੀ। ਹੁਣ ਦੂਏ ਬਾਅਦ ਸੀਤਾ ਦੀ ਮਿਸਾਲ ਹੈ, ਉਹ ਬਹੁਤ ਹੱਦ ਤੱਕ ਚੰਗੀ ਹੈ, ਸੀਤਾ ਦੀ ਮਿਸਾਲ ਕਿੱਥੇ ਜਾ ਕੇ ਬੁਰੀ ਬਣਦੀ ਹੈ, ਜਿਹੜਾ ਸੀਤਾ ਰਾਮ ਚੰਦਰ ਨੂੰ ਮਗਰ ਲਾਉਂਦੀ ਉੱਥੇ ਜਾ ਕੇ ਸੀਤਾ ਮਰਦੀ ਹੈ। ਉਹ ਪੁੱਠੀ ਮਿਸਾਲ ਹੈ ਉੱਥੇ। ਇੱਥੇ ਦ੍ਰੌਪਦੀ ਕੁਛ ਨੀ ਚੂ ਨਹੀਂ ਕਰਦੀ ਹੈ, ਉੱਥੇ ਸੀਤਾ ਰਾਮ ਚੰਦਰ ਨੂੰ ਮਗਰ ਲਾਉਂਦੀ ਹੈ, ਮਗਰ ਲਾਉਂਦੀ ਹੈ, ਹਰਨ ਹੋ ਜਾਂਦੀ ਹੈ, ਆਪਣੀ ਕਰਨੀ ਆਪ ਆਉਂਦੀ ਹੈ। ਸੀਤਾ ਨੇ ਰਾਮ ਚੰਦਰ ਨੂੰ ਮਗਰ ਲਾਇਆ ਜੇ ਤਾਂ ਕਰਨੀ ਵੀ ਆਪ ਪਊਗੀ। ਅਗਨੀ ਪ੍ਰੀਖਿਆ ਵੀ ਹੋਈ ਫਿਰ ਵੀ ਘਰੋਂ ਕੱਢਤੀ, ਗਲਤੀ ਕੀ ਕੀਤੀ? ਖਸਮੇ ਕਰੇ ਬਰਾਬਰੀ, ਬਰਾਬਰੀ ਨਹੀਂ ਕੀਤੀ ਬਲਕਿ ਆਪਣੇ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਮਗਰ ਲਾਉਣ ਦੀ ਕੋਸ਼ਿਸ਼। ਉੱਥੇ ਵੀ ਇਹੀ ਚੀਜ਼ ਦਿੱਤੀ ਹੋਈ। ਇਸ ਕਰਕੇ ਰਮਾਇਣ ਨੂੰ ਜ਼ਿਆਦਾ ਚੰਗੀ ਸਮਝੇ ਮਹਾਭਾਰਤ ਨੂੰ, ਰਮਾਇਣ ਦੀ ਵੈਲਿਊ ਇਸ ਕਰਕੇ ਜ਼ਿਆਦਾ, ਉੱਥੇ ਮਿਸਾਲ ਵਧੀਆ ਦਿੱਤੀ ਹੋਈ ਹੈ, ਵਧੀਆ ਦਿੱਤੀ ਹੋਈ ਹੈ ਮਿਸਾਲ। ਇੱਥੇ ਆਦਮੀ ਨੂੰ ਪ੍ਰਧਾਨ ਬਣਾ ਕੇ ਦ੍ਰੋਪਤਾ ਬੋਲਦੀ ਨਹੀਂ, ਉੱਥੇ ਰਾਮਚੰਦਰ ਮਗਰ ਲੱਗ ਜਾਂਦਾ, ਮਗਰ ਤਾਂ ਲੱਗ ਜਾਂਦਾ ਰਾਮਚੰਦਰ ਜ਼ਰੂਰ, ਪਰ ਰਾਮਚੰਦਰ ਦੀਆਂ ਦੋ ਕਲਾ ਵੀ ਘਟਾਤੀਆਂ, 14 ਕਲਾ ਤਾਂ ਰੱਖਤੀਆਂ 16 ਤੋਂ, ਦੋ ਕਲਾ ਘਟਾਤੀਆਂ। ਫਿਰ ਉਹਨਾਂ ਨੇ ਵੀ ਰਾਮਚੰਦਰ ਬੁੱਧੂ ਸੀ, ਉਹਨੂੰ ਲੱਗਣਾ ਨਹੀਂ ਚਾਹੀਦਾ ਮਗਰ, ਇਸੇ ਕਰਕੇ ਕਿਹਾ ਜੋੜਾਂ ਕਾ ਕਹਿਆ ਪੁਰਖ ਕਮਾਉਂਦੇ ਸੇ ਅਮੇਦ ਰੜ ਖਲਾ, ਖੁੱਤੇ ਨੇ ਕਾਮਾ ਕਲਾ ਵਾਲੇ ਨੇ, ਦੋ ਕਲਾ ਘਟਾਤੀਆਂ ਨਾ ਖਲਦੀਆਂ, ਦੋ ਕਲਾ ਤਾਂ ਘਟਾਤੀਆਂ। ਗੁਰਬਾਣੀ ਨੇ ਇਹੀ ਗੱਲ ਲਿਖੀ ਹੈ, ਦੋਵੇਂ ਕਾਲਪਨਿਕ ਗੱਲਾਂ ਲਿਖੀਆਂ ਹੋਈਆਂ, ਪਰ ਉਹਨੇ ਕਸੂਰ ਕੀਤਾ ਉਹਦਾ, ਉਹਨੂੰ ਸਜ਼ਾ ਮਿਲ ਗਈ, ਕਿਉਂਕਿ ਗਾਥਾ ਹੈ ਇਹ, ਗਾਥਾ ਨਹੀਂ ਹੈ, ਗਾਥਾ ਗਾਥਾ ਇਹਨਾਂ ਨੂੰ ਸੋਧਿਆ ਗੁਰਬਾਣੀ ਨੇ, ਸੰਸ਼ੋਧਨ ਕੀਤਾ ਇਹਨਾਂ ਚ, ਐ ਨਹੀਂ ਸੀ ਲਿਖਣਾ, ਐ ਲਿਖਣਾ ਸੀ ਤੁਸੀਂ, ਕਮੀ ਸੀ ਉੱਥੇ, ਕਿਉਂਕਿ ਸਮਾਜਿਕ ਮੈਸੇਜ ਗਲਤ ਜਾਂਦਾ, ਸਮਾਜ ਨੂੰ ਮੈਸੇਜ ਠੀਕ ਜਾਵੇ, ਗਿਆਨ ਵੀ ਜਾਵੇ, ਮੈਸੇਜ ਵੀ ਠੀਕ ਜਾਵੇ, ਦੋਵੇਂ। ਜੇ ਅਸੀਂ ਕਲਪਨਕ ਵੀ ਕੋਈ ਗੱਲ ਕਰਦੇ ਹਾਂ ਤਾਂ ਮੈਸੇਜ ਵਧੀਆ ਜਾਣਾ ਚਾਹੀਦਾ, ਸਮਾਜ ਚ ਉਹਦਾ ਮਤਲਬ ਹੈ ਮਿਸਯੂਜ਼ ਨਾ ਹੋਵੇ, ਪਰੰਪਰਾ ਗਲਤ ਨਾ ਬਣ ਜਾਵੇ ਉਹਦੀ।
ਸਾਧ ਸੰਗਤ ਤੇ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹੋ,
ਕਿਤੇ ਸੱਚ ਨਹੀਂ ਹੈ, ਜਿਹੜਾ ਭਗਵਾਨ ਨਾਲ ਜੁੜਿਆ ਹੈ ਉੱਥੇ ਸੱਚ ਹੈ, ਜਾਂ ਜਿਹਦਾ ਮਨ ਸਾਧਿਆ ਹੈ ਉਹਦਾ ਸੱਚ ਹੈ।
ਰਹੋ ਜੋ ਉਦਿਆਨ ਕੁਸਮ ਪ੍ਰਫੁੱਲਤ, ਕਿਨੇ ਨਾ ਘਰਾਓ ਲਾਇਓ
ਲਿਓ
ਲਿਓ, ਜੋ ਕੁਦਿਆਨ ਕੁਸਮ ਪ੍ਰਫੁੱਲਤ, ਕਿਨੇ ਨਾ ਘਰਾਓ ਲਿਓ,
ਜਿਵੇਂ ਜੰਗਲ ਦੇ ਵਿੱਚ ਫੁੱਲ ਬੜੇ ਖਿੜਦੇ ਨੇ, ਫੜੀਏ ਫੁੱਲੀਏ ਬੱਪੜੇ, ਬੜੇ ਫੁੱਲ ਲੱਗਦੇ ਨੇ ਜੰਗਲ ਦੇ ਵਿੱਚ, ਥੋੜੇ ਫੁੱਲ ਲੱਗਦੇ ਨੇ, ਕਿੰਨੇ ਫੁੱਲਾਂ ਨੂੰ ਲੋਕ ਘਰ ਨੂੰ ਲੈ ਕੇ ਆਉਂਦੇ ਨੇ ਤੋੜ ਕੇ, ਉੱਥੇ ਖਿੜਦੇ ਨੇ, ਉੱਥੇ ਹੀ ਚੱਲ ਜਾਂਦੇ ਨੇ, ਉੱਥੇ ਹੀ ਮਿੱਟੀ ਚ ਮਿਲ ਜਾਂਦੇ ਨੇ। ਇਵੇਂ ਸੰਸਾਰ ਦੇ ਵਿੱਚ ਅਨੇਕਾਂ ਜੀਵ ਪੈਦਾ ਹੁੰਦੇ ਨੇ, ਐਵੇਂ ਹੀ ਚੜ ਜਾਂਦੇ ਨੇ, ਐਵੇਂ ਮਰ ਜਾਂਦੇ ਨੇ ਫੁੱਲਾਂ ਨੂੰ, ਕੋਈ ਨੀ ਪੁੱਛਦਾ, ਕਿਸੇ ਭਗਤ ਬਿਰਲੇ ਨੂੰ ਪੁੱਛਦਾ ਘਰ ਲੈ ਕੇ ਜਾਂਦਾ, ਕਿਸੇ ਬਿਰਲੇ ਨੂੰ ਲੈ ਕੇ ਜਾਂਦਾ ਘਰ, ਉਹ ਘਰ ਕੋਈ ਬਿਰਲਾ ਲੈ ਜਾਂਦਾ, ਉਹ ਜਾਂਦਾ ਜਿਹਦੇ ਵਿੱਚ ਖੁਸ਼ਬੂ ਪੈਦਾ ਹੋ ਜਾਂਦੀ ਹੈ, ਜਿਹੜਾ ਪਰਮੇਸ਼ਰ ਦੇ ਜਿਹੜਾ ਖਿੜ ਜਾਵੇ, ਜਿਹਦਾ ਹਿਰਦਾ ਖਿੜ ਜਾਵੇ, ਜਿਹਦਾ ਕਮਲ ਖਿੜ ਜਾਵੇ, ਜਿਹਦੇ ਅੰਦਰ ਨਾਨਕ ਭਗਤਾਂ ਸਦਾ ਵਿਕਾਸ ਜਿਹੜਾ ਸਦਾ ਖਿੜਿਆ ਰਹੇ, ਸਦਾ ਬਹਾਰ ਸਦਾ ਖਿੜਿਆ ਰਹੇ, ਜਿਹੜਾ ਬਸੰਤ ਹੋ ਜਾਵੇ, ਜਿਹਦੇ ਸਦਾ ਹੀ ਬਸੰਤ ਹੋ ਜਾਵੇ, ਉਹ ਤਾਂ ਜਦੇ ਹੀ ਚੜ ਜਾਂਦੇ ਨੇ, ਇਹ ਚੜਦਾ ਹੀ ਨਹੀਂ, ਫਿਰ ਖਿੜਿਆ ਹੀ ਰਹਿੰਦਾ, ਜਿਹੜਾ ਖਿੜਿਆ ਹੀ ਰਹਿੰਦਾ ਉਹ ਸੱਚਖੰਡ ਜਾਂਦਾ, ਜਿਹੜਾ ਖਿੜਿਆ ਨਹੀਂ ਰਹਿੰਦਾ, ਥੋੜੀ ਦੇਰ ਵਾਸਤੇ ਖਿੜਦਾ ਫੁੱਲ ਵਾਂਗੂ, ਉਹ ਚੜ ਜਾਂਦਾ ਇੱਥੇ, ਉਹਨੂੰ ਕੋਈ ਨੀ ਪੁੱਛਦਾ। ਕਿੰਨੇ ਜੀਵ ਪੈਦਾ ਹੁੰਦੇ ਨੇ, ਆਦਮੀ ਕਿੰਨੇ ਮਰਦੇ ਨੇ, ਕੋਈ ਨੀ ਗਿਣਤੀ ਹੈ, ਕਿਸੇ ਦਾ ਕੋਈ ਰਿਕਾਰਡ ਨੀ, ਜਿਵੇਂ ਫੁੱਲਾਂ ਦਾ ਕੋਈ ਰਿਕਾਰਡ ਨੀ, ਖਿੜਦੇ ਨੇ ਚੜਦੇ ਨੇ, ਮਿੱਟੀ ਚ ਪੈਦਾ ਹੁੰਦੇ ਨੇ, ਮਿੱਟੀ ਚ ਰਲਦੇ ਰਹਿੰਦੇ ਨੇ, ਇਵੇਂ ਸੰਸਾਰ ਦੇ ਮਨੁੱਖ ਨੇ। ਕੇਵਲ ਮਨੁੱਖਾਂ ਦੀ ਗੱਲ ਹੈ, ਦੂਜੇ ਜਾਨਵਰਾਂ ਦੀ ਕੋਈ ਗੱਲ ਨਹੀਂ ਹੈ, ਕਿ ਦੂਜਿਆਂ ਨੇ ਤਾਂ ਜੋ ਘਰ ਜਾਣਾ ਹੀ ਨਹੀਂ, ਮਨੁੱਖਾ ਜਨਮ ਤੇ ਆ ਕੇ, ਇਹ ਮਨੁੱਖਾ ਜਨਮ ਤੇ ਆ ਕੇ ਖਿੜਦਾ ਫੁੱਲੇ ਦਾ, ਫਲ ਕਾਰਨ ਫੁੱਲ ਹੀ ਬਣ ਰਹਾ ਹੈ, ਫਲ ਮਨੁੱਖਾ ਜਨਮ ਜਾ ਫੁੱਲ ਵੀ ਮਨੁੱਖਾ ਜਨਮ ਜੇ ਆ ਕੇ ਹੁੰਦਾ ਫਲ ਕਾਰਨ ਫੁੱਲ ਹੀ ਬਣਦਾ ਫਲ ਲੱਗਾ ਤਾਂ ਫੁੱਲ ਬੁਲਾਏ ਗਿਆਨਾ ਕਾਰਨ ਕਰਮ ਅਭਿਆਸ ਗਿਆਨ ਪਿਆਸ ਕਰਮ ਨਾਸ
ਤੈਸੇ ਪਰਮਤ ਅਨੇਕ ਜੋਨ ਮੈਂ ਫਿਰ ਫਿਰ ਕਾਲ ਹਿਓ
ਬਸ ਐਸੇ ਅਨੇਕਾਂ ਜੂਨੀਆਂ ਚ ਭਰਮਦੇ ਹੋਏ ਲੋਕ ਨੇ ਜਿਹੜੇ ਬਸ ਜਿਵੇਂ ਫੁੱਲ ਝੜੀ ਜਾਂਦੇ ਨੇ ਐ ਬਸ ਫਿਰ ਕਾਲ ਵਸ ਪਏ ਹੋਏ ਨੇ
ਇਹ ਤਨ ਜੋਬਨ ਅਰ ਸੁਤ ਦਾਰਾ ਵੇਖਣ ਕੋ ਜੋ ਦਿਓ ਤਿੰਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ
ਬਸ ਆ ਜਿਹੜਾ ਤੁਹਾਨੂੰ ਦੇਖਣ ਨੂੰ ਦਿੱਤਾ ਵੇਖਣ ਨੂੰ ਦਿੱਤਾ ਦੇਖਣ ਨੂੰ ਵੀ ਨਹੀਂ ਦਿੱਤਾ
ਵੇਖਣ ਕੋ ਜੋ ਦਿਓ
ਅਸੀਂ ਜਿਹੜਾ ਗਲਤ ਦੇਖ ਰਹੇ ਹਾਂ ਨਾ ਸਮਝ ਗਲਤ ਰਹੇ ਹਾਂ ਦੇਖ ਕੁਛ ਹੋਰ ਰਹੇ ਹਾਂ ਸਮਝਣਾ ਹੁੰਦਾ ਹੈ ਵੇਖਣਾ ਜੋ ਸਾਡੇ ਤੇ ਪ੍ਰਭਾਵ ਪੈ ਗਿਆ ਉਹ ਵੇਖਣ ਸੁਪਨਾ ਔਰ ਵੇਖਣ ਇਹ ਸਾਡੇ ਸੁਪਨਾ ਦਾ ਜਿਹੜਾ ਦੇਖਣਾ ਹੁੰਦਾ ਨਾ ਸੁਪਨਾ ਉਹਨੂੰ ਵੇਖਣਾ ਕਹਿੰਦੇ ਨੇ ਇਹ ਜਿਹੜਾ ਤੁਹਾਨੂੰ ਦਿੱਤਾ ਨਾ ਸੁਤ ਦਾਰਾ ਇਹ ਵੇਖਣ ਵਾਸਤੇ ਦਿੱਤੇ ਨੇ ਤੁਹਾਡੇ ਨੀ ਆਣੇ ਅਸੀਂ ਮੰਨ ਲਏ ਇਹਦਾ ਵੇਖਣ ਨੂੰ ਦਿੱਤੇ ਨੇ ਸੁਭੈ ਤਨ ਰਾਖਿਨ ਕੋ ਦਈਆ ਮੁਕਤ ਕਹੇ ਤਨ ਮੇਰਾ ਵੇਖਣ ਨੂੰ ਦਿੱਤੇ ਨੇ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਹੋਰ ਕੁਛ ਨੀ ਕਰ ਸਕਦੇ ਇਹਨਾਂ
ਨੂੰ
ਦੇਖਣ ਦੇਖਣ ਵਾਸਤੇ ਤੁਹਾਡੇ ਨੇ ਹੋਰ ਕਿਸੇ ਵਾਸਤੇ ਤੁਹਾਡੇ ਨੀ
ਤਿੰਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ
ਪਰ ਇਹਨਾਂ ਜਿਹੜਾ ਉਰਜ ਕੇ ਅਟਕ ਕੇ ਵੀ ਮੇਰਾ ਹੈ ਇਹ ਸਮਝ ਲੋ ਗਿਆ ਉਹ ਫਸ ਗਿਆ ਉਹ ਮਾਨੋ ਬੁੱਧੀ ਨੇ ਪ੍ਰੇਰ ਲਿਆ ਜੋੜ ਤਾਂ ਬੰਨਤਾ ਇਹਨਾਂ ਦੇ ਨਾਲ ਲਿਆ ਕੇ ਮੋਹ ਫਾਸ ਦੇ ਵਿੱਚ ਬੰਨਿਆ ਗਿਆ ਉਹ ਇਹਦਾ ਦੇਖਣ ਨੂੰ ਦਿੱਤੇ ਤੇ ਜਿਨ੍ਹਾਂ ਦੇ ਨਹੀਂ ਹੁੰਦੇ ਉਹ ਦੇਖਣ ਨੂੰ ਦੱਸਦੇ ਨੇ
ਔਦ ਅਨਲ ਤਨ ਤਿੰਨ ਕੋ ਮੰਦਰ ਚੌ ਦਿਸ ਠਾਠ ਠਿਓ ਕਹਿ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਿਗੁਰ ਓਟ ਲਿਓ
ਔਦ ਅਨਲ ਦੇਖੋ ਅਨਲ ਕੀ ਹੁੰਦਾ ਅਨਲ ਹੁੰਦੀ ਹੈ ਭੁੱਖ ਅੱਗ ਵੀ ਕਹਿੰਦੇ ਨੇ ਭੁੱਖ ਵੀ ਅੱਗੇ
ਅਨਲ
ਸਾਨੂੰ ਔਦ ਦੀ ਭੁੱਖ ਹੈ ਜੀਵਨ ਦੀ ਭੁੱਖ ਹੈ ਜਿਉਂਦੇ ਹੀ ਰਹੀਏ ਭੁੱਖ ਹੈ ਇਹ ਭੁੱਖ ਇਹ ਜੀ ਭੁੱਖ ਹੈ ਜਿਵੇਂ ਅੱਗ ਤੇ ਜਿੰਨਾ ਮਰਜ਼ੀ ਤੇਲ ਪਾਈ ਜਾਓ ਜਿੰਨੀ ਮਰਜ਼ੀ ਲੱਕੜ ਪਾਈ ਜਾਓ ਭੁੱਖ ਨਹੀਂ ਨਾ ਮਿਲਦੀ ਜੀਵਨ ਜਿੰਨਾ ਮਰਜ਼ੀ ਜੀਵੀ ਜਾਓ ਇਹਦੀ ਭੁੱਖ ਨਹੀਂ ਮਿਲਦੀ ਰੱਜ ਨਾ ਕੋਈ ਜੀਵਿਆ ਰੱਜ ਨਾ ਕੋਈ ਜੀਵਿਆ ਜੀਵਨ ਨਾ ਨਹੀਂ ਰੱਜਦਾ ਜਿਵੇਂ ਅੱਗ ਇਹਨਾਂ ਨਾਲ ਨਹੀਂ ਰੱਜਦੀ ਇਹ ਔਦ ਦੀ ਅਨਲ ਔਦ ਹੈ ਅੱਗ ਦੀ ਭੁੱਖ ਹੈ ਜਿਉਣ ਦੀ ਭੁੱਖ ਹੈ
ਔਰ ਅਨਲ ਤਨ ਤਿਨ ਕੋ ਮੰਦਰ
ਸਰੀਰ
ਤਨ ਤਿਨ ਕੋ ਮੰਦਰ ਚੋ ਤਿਸ ਠਾਠ ਠਿਓ
ਬਸ ਉਹਨਾਂ ਨੇ ਆ ਸਰੀਰ ਦੇ ਆਲੇ ਦੁਆਲੇ ਠਾਠ ਬਣਾਈ ਹੋਈ ਹੈ ਸਾਰੀ ਸਰੀਰ ਦਾ ਜੀਵਨ ਹੈ ਸਰੀਰ ਦੇ ਆਲੇ ਦੁਆਲੇ ਠਾਠ ਹੈ ਕੋਠੀ ਵਧੀਆ ਹੋਵੇ ਆਲੇ ਦੁਆਲੇ ਫਰਨੀਚਰ ਵਧੀਆ ਹੋਵੇ ਲਾਈਟਾਂ ਹੋਣ ਇਹ ਹੋਵੇ ਪੱਥਰ ਹੋਵੇ ਚਾਰ ਪੰਜ ਲੱਖ ਦਾ ਬਾਥਰੂਮ ਹੋਵੇ ਬੈੱਡ ਹੋਵੇ ਲੱਖ ਰੁਪਈਏ ਦਾ ਆ ਹੀ ਆਲੇ ਦੁਆਲੇ ਉਹਨਾਂ ਦੇ ਕਰੋੜ ਰੁਪਈਏ ਦੀ ਕਾਰ ਹੋਵੇ ਬੂਟ ਇੰਨੇ ਦੇ ਹੋਣ ਟਾਈ ਇਹੋ ਜਿਹੀ ਹੋਵੇ ਆਹ ਕੁਛ ਹੈ ਉਹਨਾਂ ਦੇ ਕੋਲ ਸਾਰਾ ਕੁਛ ਭਸਮ ਦੀ ਢੇਰੀ ਹੈ ਬਚ ਗਈ ਹੈ ਭਸਮ ਦੀ ਢੇਰੀ ਇਹਦੇ ਸਵਾ ਕੁਛ ਨਹੀਂ ਹੈ ਹਾਂਜੀ
ਕਹਿ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਿਗੁਰੂ ਓਟ ਲਿਓ
ਕਹਿੰਦਾ ਮੈਂ ਭੈ ਸਾਗਰ ਤਰਨ ਦੀ ਕੀਤੀ ਹੈ ਲੋਕਾਂ ਨੇ ਸਰੀਰ ਦੇ ਆਲੇ ਦੁਆਲੇ ਠਾਠ ਪਾਠ ਬਣਾਉਣ ਦੀ ਕੀਤੀ ਹੋਈ ਉਹ ਠਾਠ ਉਹਨਾਂ ਦਾ ਹੀ ਬਣਾਇਆ ਹੋਇਆ ਅਠਾਠ ਵਾਲਿਆਂ ਨੂੰ ਸੁਣ ਲਿਆ ਥਾਠ ਇਹੀ ਹੈ ਅਠਾਠ ਨਾਨਕ ਸਰੀਆਂ ਦਾ ਇੱਥੇ ਹੀ ਨੇ ਅਟਕੇ ਹੋਏ ਅਠਾਠ ਵਾਲੇ ਇੱਥੇ ਅਟਕੇ ਹੋਏ ਨੇ ਮੈਂ ਤਾਂ ਪੈਸਾ ਕਰ ਤਰਨ ਨੂੰ ਸਤਿਗੁਰ ਦੀ ਓਟ ਲਈ ਹੈ ਪੈਸਾ ਕਰ ਤਰਨਾ ਇਹੀ ਮੇਰੀ ਸਾਰੀ ਜੁਸਤਜੂ ਹੈ ਸਰ ਅੰਜਾਮ ਰਾਗ ਪੈ ਪਵਜਲ ਤਰਨ ਕੋ ਜਨਮ ਬਿਰਥਾ ਜਾਤਰੰਗ ਮਾਇਆ ਕੇ ਮਾਇਆ ਵਾਲੇ ਠਾਠ ਵਾਲੇ ਨੇ ਉਹ ਮਾਇਆ ਦੇ ਠਾਠ ਨੇ ਉਹ ਇੱਥੇ ਰਹਿ ਜਾਣੇ ਨੇ
ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਹੀਂ ਕੁਛ ਅਹਿਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹੋ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨੂੰ ਲਾਖ ਪਾਂਚ ਕੀ ਜੋਰੀ ਅੰਤ ਕੀ ਵਾਰ ਗਗਰੀਆ ਫੋਰੀ ਕਹਿ ਕਬੀਰ ਇਕ ਨੀਵ ਉਸਾਰੀ ਖਿਨ ਮੈਂ ਬਿਨਸ ਜਾਏ ਅਹੰਕਾਰੀ ਪਾਣੀ ਮੈਲਾ ਮਾਟੀ ਗੋਰੀ
ਪਾਣੀ ਮੈਲਾ ਮਾਟੀ ਗੋਰੀ ਪਾਣੀ ਜਿਹੜਾ ਹੈਗਾ ਮਿੱਟੀ ਉਹਦੇ ਵਿੱਚ ਜਿੰਨੀ ਮੈਲ ਹੈ ਸੰਸਾਰ ਦੇ ਵਿੱਚ ਅਸਲ ਚ ਪਾਣੀ ਚੋਂ ਨਿਕਲੀ ਹੋਈ ਹੈ ਜਿੰਨੀ ਵੀ ਗੰਦਗੀ ਹੈ ਸੰਸਾਰ ਦੇ ਵਿੱਚ ਇਹ ਸਭ ਪਾਣੀ ਚੋਂ ਨਿਕਲੀ ਹੋਈ ਹੈ ਸੱਚੇ ਤੇ ਤਾਂ ਪਵਨਾ ਪਿਆ ਸੀ ਪਵਨਾ ਤੇ ਜਲ ਹੋਇਆ ਸੀ ਪਵਨਾ ਤੇ ਜਲ ਹੋਏ ਆ ਮੈਲ ਕਿੱਥੋਂ ਆਈ ਹੈ ਜਲ ਚੋਂ ਆਈ ਹੈ ਜੋ ਸੰਸਾਰ ਚ ਮੈਲ ਆਈ ਕਿੱਥੋਂ ਪਵਨਾਂ ਤਾਂ ਜਲੇ ਪੈਦਾ ਹੋਇਆ ਸੀ ਹਵਾ ਤੋਂ ਤਾਂ ਜਲ ਪੈਦਾ ਹੋਇਆ ਸੀ ਇਹ ਜਲ ਦੇ ਵਿੱਚੋਂ ਨਿਕਲੀ ਹੋਈ ਮੈਲ ਹੈ ਸਾਰੀ ਇਸ ਕਰਕੇ ਪਾਣੀ ਮੈਲ ਹੈ ਜੋ ਵੀ ਕੁਛ ਨਿਕਲਿਆ ਚਾਹੇ ਉਹ ਅੰਮ੍ਰਿਤ ਨੇ ਚਾਹੇ ਉਹ ਵਿਖਿਆ ਜਿਹਨੂੰ ਅਸੀਂ ਮੰਨਦੇ ਹਾਂ ਉਹ ਪਾਣੀ ਚੋਂ ਨਿਕਲੇ ਨੇ ਇਸ ਕਰਕੇ ਵਿਖਿਆ ਅੰਮ੍ਰਿਤ ਏਕ ਹੈ ਕਿਹਾ ਹੋਇਆ ਬੁੱਢੇ ਪੁਰਖ ਸੁਜਾਨ ਸਮਝਦਾਰ ਨੂੰ ਸਮਝ ਇਹ ਤਾਂ ਸਮਝਦਾਰ ਤਾਂ ਗੱਲ ਮੰਨ ਲੂ ਬੁੱਝ ਲੂ ਪਾਗਲ ਨਹੀਂ ਮੰਨਦਾ ਜਿਹੜੇ ਇਹ ਗੱਲ ਨਹੀਂ ਨਾ ਮੰਨਦੇ ਜਿਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਹੈ ਜਿਹਨਾਂ ਨੇ ਇਹ ਗੱਲ ਵਿਚਾਰੀ ਨਹੀਂ ਉਹ ਕਿੱਡਾ ਹੀ ਵਿਦਵਾਨ ਹੋਵੇ ਪਾਗਲ ਹੈ ਉਹ ਗੁਰਬਾਣੀ ਉਹਨੂੰ ਪਾਗਲ ਮੰਨਦੀ ਹੈ ਪੰਡਿਤ ਵੀ ਪਾਗਲ ਹੈ ਵਿਦਵਾਨ ਹੈ ਨਾ ਪੰਡਿਤ ਅੰਮ੍ਰਿਤ ਮੰਨਦਾ ਛੱਤੀ ਅੰਮ੍ਰਿਤ ਆਏ ਕਿੱਥੋਂ ਨੇ ਕਿੱਥੋਂ ਪੈਦਾ ਹੋਏ ਨੇ ਮਾਇਆ ਨੂੰ ਵਿਖਿਆ ਮੰਨਦਾ ਮਾਇਆ ਤੋਂ ਬਣੀ ਹੋਈ ਚੀਜ਼ ਨੂੰ ਅੰਮ੍ਰਿਤ ਮੰਨਦਾ ਆਟੇ ਤੋਂ ਗਊ ਬਣਾ ਲਈ ਉਹਨੂੰ ਗਊ ਕਹਿੰਦਾ ਆਟਾ ਨਹੀਂ ਕਹਿੰਦਾ ਰੱਖ ਦੋ ਨਾ ਕਿਸੇ ਚੂਹੇ ਦੇ ਮੂਹਰੇ ਦੱਸ ਦੂਗਾ ਵੀ ਗਊ ਹੈ ਆਟਾ ਤਾਂ ਉਹ ਘੜੀ ਕਰਿਆ ਜਾਣੇ ਸਾਡੇ ਚ ਨੂੰ ਇਹਦਾ ਉਹਦਾ ਚੂਹੇ ਨੂੰ ਜ਼ਿਆਦਾ ਗਿਆਨ ਤੇ ਉਹ ਆਟਾ ਸਮਝਦਾ ਤੂੰ ਗਊ ਸਮਝਦਾ ਜੇ ਗਊ ਸਮਝਦਾ ਫਿਰ ਦੁੱਧ ਖਾਣ ਲੱਗਦਾ ਆਦਮੀ ਜ਼ਿਆਦਾ ਬੇਵਕੂਫ ਹੈ ਥੋੜਾ ਨਹੀਂ ਹੈ ਜਿੰਨਾ ਆਪਣੇ ਆਪ ਨੂੰ ਸਮਝਦਾਰ ਸਮਝਦਾ ਨਾ ਓਨਾ ਹੀ ਪਾਗਲ ਹੈ ਜ਼ਿਆਦਾ ਵਿਚਾਰਦਾ ਨਹੀਂ ਬਿਨਾਂ ਵਿਚਾਰੇ ਪਾਗਲ ਹੈ ਬਿਨਾਂ ਵਿਚਾਰੇ ਜੋ ਕਰਦਾ ਉਹਦਾ ਉਹ ਉੱਥੇ ਪਛਤਾਉਂਦਾ ਹੈ ਬਿਨਾਂ ਵਿਚਾਰੇ ਜੋ ਕਰੇ ਸੋ ਪਾਛੇ
ਪਛਤਾਏ
ਬਿਨਾਂ ਵਿਚਾਰੇ ਹੀ ਬਹੁਤ ਕੁਛ ਬੋਲੀ ਜਾਂਦਾ ਬਿਨਾਂ ਵਿਚਾਰੇ ਹੀ ਬਹੁਤ ਕੁਛ ਕਰੀ ਜਾਂਦਾ ਉਹਦਾ ਰਾਟ ਹੈ ਕਿ ਫਸੀ ਜਾਂਦਾ ਹੋਰ ਫਸੀ ਜਾਂਦਾ ਸਾਇੰਸ ਦੀ ਖੋਜ ਵੀ ਬਿਨਾਂ ਵਿਚਾਰੇ ਕਰਦੇ ਨੇ ਫਸ ਗਏ ਜੋ ਵੀ ਕੰਮ ਬਿਨਾਂ ਵਿਚਾਰੇ ਕਰਨਗੇ ਫਸ ਜਾਣਗੇ ਖੇਤੀਬਾੜੀ ਚ ਰਸਾਇਣਾਂ ਵਰਤੀਆਂ ਨੇ ਜਿਹੜੇ ਕੀੜੇ ਮਾਰ ਦਵਾਈਆਂ ਵਰਤੀਆਂ ਬਿਨਾਂ ਵਿਚਾਰੇ ਵਰਤੀਆਂ ਨੇ ਫਸ ਗਏ ਜ਼ਹਿਰ ਖਾਂਦੇ ਨੇ ਹੁਣ ਪਿੱਟਦੇ ਨੇ ਗੁਰਬਾਣੀ ਪਹਿਲਾਂ ਹੀ ਦੂਰ ਤੱਕ ਵਿਚਾਰ ਲੈਂਦੀ ਐਂਡ ਤੱਕ ਗੁਰਮੁਖ ਪਹਿਲਾਂ ਹੀ ਪੈਰ ਪੱਟਣ ਦੇ ਪਹਿਲਾਂ ਉਹਦੇ ਐਂਡ ਤੱਕ ਵਿਚਾਰ ਕਰਦਾ ਤਾਂ ਪੈਰ ਪੱਟਦਾ ਨਹੀਂ ਪੈਰ ਹੀ ਨਹੀਂ ਪੱਟਦਾ ਦੇ ਲੰਮੀ ਨਜ਼ਰ ਕੀ ਦਿਆਲੀਏ ਜੋ ਸਾਹਿਬ ਨਾਲ ਨਾ ਹਾਰੀਏ ਉਹ ਕੰਮ ਨਾ ਕਰੀਏ ਜਿਹੜਾ ਸਾਹਿਬ ਜਿਹੜਾ ਜਾ ਕੇ ਦਰਗਾਹ ਚ ਰੱਦ ਹੋ ਜਾਵੇ ਉਹ ਸ਼ੁਰੂ ਹੀ ਨਾ ਕਰੀਏ ਕੰਮ ਜਿਹੜਾ ਹੁਕਮ ਦੇ ਖਿਲਾਫ ਹੈ ਕੰਮ ਉਹ ਸ਼ੁਰੂ ਹੀ ਨਾ ਕਰੀਏ ਰੱਦ ਹੋ ਜਾਣ ਜੋ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ ਹੁਕਮ ਜੇ ਰਹੀਏ ਤੇ ਦੋ ਚੰਗਾ ਹੁਕਮ ਦੇ ਵਿੱਚ ਚੱਲੀਏ ਜਿੱਧਰੋਂ ਪਾਣੀ ਆਉਂਦਾ ਦਰਿਆ ਦਾ ਉਧਰ ਨੂੰ ਤਰੀਏ ਤੇ ਤਰਤਾ ਹੋਣਾ ਹੀ ਨਹੀਂ ਉਧਰ ਨੂੰ ਕੀ ਫਾਇਦਾ ਜਿੱਧਰ ਨੂੰ ਜਾਂਦਾ ਉਧਰ ਨੂੰ ਹੋਰ ਹੱਥ ਮਾਰ ਲਓ ਹੁਕਮ ਦੇ ਨਾਲ ਚੱਲੀਏ ਸੰਸਾਰ ਉਹਨੇ ਪੈਦਾ ਕੀਤਾ ਜੇ ਅੰਨ ਥੋੜਾ ਹੋ ਗਿਆ ਪਿਆ ਹੋ ਗਿਆ ਉਹ ਮਰਦਾ ਨਹੀਂ ਸੰਸਾਰ ਤੁਹਾਨੂੰ ਭਰੋਸਾ ਨਹੀਂ ਹੈ ਮਰ ਨਹੀਂ ਦਿੰਦਾ ਜਿਹਨੇ ਪੈਦਾ ਕੀਤਾ ਧਰਮ ਨਹੀਂ ਇਹ ਗੱਲ ਮੰਨਦੇ ਧਾਰਮਿਕ ਆਦਮੀ ਨਹੀਂ ਇਹ ਗੱਲ ਮੰਨਦੇ ਕਹਿੰਦੇ ਪਹਿਲਾਂ ਬਣੀ ਪ੍ਰਾਰਭ ਪਿੱਛੋਂ ਬਣਿਆ ਸਰੀਰ ਉਹ ਤਾਂ ਇਹ ਕਹਿੰਦੇ ਨੇ ਇਹਨਾਂ ਨੂੰ ਕੋਈ ਭਰੋਸਾ ਨਹੀਂ ਹੈ ਉਹ ਨਹੀਂ ਮਰਨ ਦਿੰਦਾ ਜੇ ਉਹਨੇ ਮਾਰਨੇ ਨੇ ਤੁਸੀਂ ਬਚਾ ਵੀ ਨਹੀਂ ਸਕਦੇ ਚਾਹੇ ਖਾਣ ਪੀਣ ਨੂੰ ਜਿੰਨਾ ਮਰਜ਼ੀ ਵਾਧੂ ਰੱਖ ਲਓ ਇਹਨਾਂ ਨੂੰ ਮਾਰਨੇ ਹੋਰ ਥੋੜੇ ਤਰੀਕੇ ਨੇ ਜੇ ਮਾਰਨੇ ਨੇ ਉਹਨੇ ਹੋਰ ਥੋੜੇ ਤਰੀਕੇ ਨੇ ਭੁੱਖਮਰੀ ਨਾਲੇ ਮਰਨਾ ਪਾਣੀ ਕਾਲਾ ਮਾਟੀ ਗੋਰੀ
ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਚੋਰੀ
ਦੇਖੋ ਮਾਟੀ ਲਾਲ ਹੈ ਮਾਟੀ ਕਹਿੰਦੇ ਨੇ ਇੱਥੇ ਮਾਟੀ ਦਾ ਮਤਲਬ ਖੂਨ ਹੈ ਗੋਰਾ ਲਾਲ ਰੰਗ ਨੂੰ ਕਹਿੰਦੇ ਨੇ ਗੋਰਾ ਚਿੱਟਾ ਨਹੀਂ ਹੁੰਦਾ ਰੰਗ ਚਿੱਟਾ ਰੰਗ ਗੋਰਾ ਨਹੀਂ ਹੁੰਦਾ ਚਿੱਟਾ ਰੰਗ ਦਾ ਗੋਰਾ ਲੱਗਦਾ ਜੇ ਆਦਮੀ ਦਾ ਹੋਵੇ ਖੂਨ ਦਾ ਰੰਗ ਜਿਹੜਾ ਹੁੰਦਾ ਉਹਨੂੰ ਗੋਰਾ ਕਹਿੰਦੇ ਨੇ ਖੂਨ ਹੋਵੇ ਆਦਮੀ ਦੇ ਵਿੱਚ ਉਹਨੂੰ ਗੋਰਾ ਕਹਿੰਦੇ ਨੇ ਖੂਨ ਦਾ ਰੰਗ ਗੋਰਾ ਗੋਰਾ ਬੋਲ ਗੋਰੀ ਗਾਇ ਚਿੱਟੇ ਨੂੰ ਨਹੀਂ ਕਹਿੰਦੇ ਚਿੱਟੇ ਨੂੰ ਧੌਲਾ ਕਹਿੰਦੇ ਨੇ ਸਫੇਦ ਕਹਿੰਦੇ ਨੇ ਸੁਪੀਅਲ ਕਹਿੰਦੇ ਨੇ ਸਫੇਦ ਸਫੇਦ ਕਹਿੰਦੇ ਨੇ ਚਿੱਟੇ ਨੂੰ ਗੋਰਾ ਨਹੀਂ ਕਹਿੰਦੇ ਜਿਹੜਾ ਪਿਤਾ ਦੀ ਬਿੰਦ ਹੈ ਉਹਨੂੰ ਪਾਣੀ ਕਿਹਾ ਮਾਤਾ ਦੀ ਰਖਤ ਨੂੰ ਮਿੱਟੀ ਕਿਹਾ ਗੱਲ ਆ ਹੈ ਗੱਲ ਇਹ ਹੈ ਉਹ ਮਿੱਟੀ ਹੈ ਉਹ ਪਾਣੀ ਹੈ ਪਾਣੀ ਮੈਲਾ ਮਾਟੀ ਗੋਰੀ ਤੇ ਇਸ ਮਾਟੀ ਕੀ ਪੁੱਤਰੀ ਜੋੜੀ ਉਹਦੀ ਜੋੜੀ ਸੀ ਖੂਨ ਨੂੰ ਮਿੱਟੀ ਕਹਿੰਦੇ ਨੇ ਤਾਂ ਹੀ ਮਾਤ ਨੂੰ ਮਿੱਟੀ ਕਹਿੰਦੇ ਨੇ ਖਾਣ ਵਾਲੇ ਸੰਤ ਖੂਨ ਤੋਂ ਬਾਅਦ ਬਣਦਾ ਨਾ ਰੱਤ ਬਿੰਦ ਤਨ ਨਾ ਹੋਏ ਮਾਂਸ ਖੂਨ ਤੋਂ ਹੀ ਬਣਿਆ ਹੈ ਇਹਨੂੰ ਮਿੱਟੀ ਕਹਿੰਦੇ ਨੇ ਧਰਮ ਦੀ ਭਾਸ਼ਾ ਚ ਮਾਂਸ ਮਿੱਟੀ ਹੈ ਮਾਂਸ ਖਾਣਾ ਮਿੱਟੀ ਖਾਣਾ ਮਿੱਟੀ ਹੋ ਜਾਣਾ ਨਾ ਮਾਟੀ ਮਾਟੀ ਹੋਈ ਇੱਕ ਮਾਸ ਮਿੱਟੀ ਹੋ ਗਿਆ ਨਾ ਅਰਥ ਇਹ ਹੈ ਜੇ ਰਖਤ ਔਰ ਬੂੰਦ ਕਾ ਗਾਰਾ ਉਹਦੇ ਨਾਲ ਬਣੀ ਹੈ ਰਖਤ ਖੂਨ ਬਿੰਦ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਵਿੱਚ ਪੰਛੀ ਬਚੇ ਵਿਚਾਰਾ ਇਹ ਹੈ ਮਾਟੀ ਦਾ ਮਤਲਬ ਇੱਥੇ ਆਹ ਮਿੱਟੀ ਦੀ ਨੀ ਪੁੱਤਰੀ ਜੋੜੀ ਹੋਈ ਇਹ ਮਿੱਟੀ ਦੀ ਪੁੱਤਰੀ ਜੋੜ ਕੇ ਜਾਣ ਨੀ ਪੈਂਦੀ ਫਿਰ ਤਾਂ ਮਾਂ ਪਿਓ ਦੀ ਲੋੜ ਹੀ ਨਹੀਂ ਸੀ ਬਾਹਰੋਂ ਮਿੱਟੀ ਦੀਆਂ ਪੁੱਤਰੀਆਂ ਬਣਾਈ ਜਾਂਦੇ ਫਿਰ ਮਾਂ ਪਿਓ ਦੀ ਕੀ ਲੋੜ ਸੀ
ਮੈਂ ਨਹੀਂ ਕੁਛ ਇਹ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ
ਮੈਂ ਨਹੀਂ ਕੁਛ ਇਹ ਨਾ ਮੋਰਾ ਮੋਰਾ ਤਾਂ ਜਦ ਹੋਊਗਾ ਜਦ ਮੈਂ ਹੋਊ ਜਦ ਮੈਂ ਉਹ ਨਹੀਂ ਹੈ ਮੈਂ ਕੁਛ ਨਹੀਂ ਹੈਗਾ ਅਸਲ ਜੇ ਮੈਂ ਕੀ ਹਾਂ ਮੈਂ ਤੇਰੀ ਜੋਤ ਹਾਂ ਤੇਰੇ ਤੋਂ ਪੈਦਾ ਹੋਈ ਹੋਈ ਸੂਰਜ ਅੱਖ ਖੋਲਦਾ ਹੈ ਤਾਂ ਰੋਸ਼ਨੀ ਸਾਡੇ ਚ ਆ ਜਾਂਦੀ ਹੈ ਜੇ ਸੂਰਜ ਚੋਂ ਰੋਸ਼ਨੀ ਨਿਕਲੇ ਨਾ ਬੋਲ ਫਿਰ ਰੋਸ਼ਨੀ ਦਾ ਵਜੂਦ ਕੀ ਹੋਇਆ ਟੋਰਚ ਆਨ ਕਰਦੇ ਹਾਂ ਬਾਹਰ ਲਾਈਟ ਆ ਜਾਂਦੀ ਹੈ ਲਾਈਟ ਦਾ ਵਜੂਦ ਕੀ ਹੈ ਟੋਰਚ ਸਵਿਚ ਆਫ ਕਰ ਦੋ ਫਿਰ ਦੇਖ ਲਓ ਲਾਈਟ ਕਿੱਥੇ ਖੜੀ ਹੈ ਵਜੂਦ ਕੀ ਹੈ ਸਵਿਚ ਆਫ ਕਰ ਦੇਵੇ ਟੋਰਚ ਦੀ ਫਿਰ ਲਾਈਟ ਰਹਿੰਦੀ ਹੈ ਉੱਥੇ ਲਾਈਟ ਜਿਹੜੀ ਹੈਗੀ ਖੜੀ ਰਹੇ ਜਿੰਨੀ ਕੁ ਆਈ ਹੈ ਉਹ ਤਾਂ ਖੜੀ ਰਹੇ ਜਿਹੜੀ ਆ ਚੁੱਕੀ ਉਹ ਤਾਂ ਖੜੀ ਰਹੇ ਉਹ ਕਿਤੇ ਗਈ ਬਸ ਜਿੰਨਾ ਚਿਰ ਉਹ ਤਾਂ ਆਉਂਦੀ ਹੈ ਉਨਾ ਚਿਰ ਹੀ ਹੈ ਇਹਦਾ ਵਜੂਦ ਨਹੀਂ ਹੁੰਦਾ ਲਾਈਟ ਦਾ ਸਵਿਚ ਆਫ ਕਰ ਗਿਆ ਬਲਬਾਂ ਵੀ ਦੇਖ ਲਓ ਫਿਰ ਕਿੱਥੇ ਗਈ ਲਾਈਟ ਜਿਹੜੀ ਆ ਗਈ ਬਿਜਲੀ ਵੀ ਫੁੱਕੀ ਲਾਈਟ ਵੀ ਆ ਗਈ ਗਈ ਕਿੱਥੇ ਇੱਥੇ ਜਿਹੜਾ ਆਕਾਸ਼ ਹਨੇਰਾ ਹੈ ਉਹ ਲਾਈਟ ਨੂੰ ਖਾਈ ਜਾਂਦਾ ਲਾਈਟ ਹਨੇਰੇ ਨੂੰ ਖਾਈ ਜਾਂਦੀ ਹੈ ਜਿੰਨਾ ਚਿਰ ਲਾਈਟ ਆ ਰਹੀ ਹੈ ਹਨੇਰੇ ਤੇ ਹਾਵੀ ਹੈ ਹਨੇਰੇ ਨੂੰ ਖਾਈ ਜਾਂਦੀ ਹੈ ਪਰ ਲਾਈਟ ਆਉਣੀ ਬੰਦ ਹੋ ਗਈ ਹਨੇਰਾ ਉੱਥੇ ਹੀ ਰਹਿੰਦਾ ਜਿਉਂਦਾ ਤਿਉਂ ਰਹਿੰਦਾ ਲਾਈਟ ਹਨੇਰੇ ਨੂੰ ਖਾ ਨਹੀਂ ਸਕਦੀ ਹਨੇਰਾ ਰਹਿ ਜਾਂਦਾ।